गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी दी कमोलक लिखत, भाई भूमिया दा दूसरा ते अखीरला भाग, आओ प्यार नाल सरवण करिए जी। जिमें जोर दी हवा वगे तां मैलियां मुश्कां दूर हो जांदियां हन, मीह पवे तां छप्पड़ जोहड़ ताज़े हो जांदे हन, चानण दा धक्का वजे तां हनेरा दूर हो जांदा है। ਭੂਮੀਏ ਦੇ ਪਾਪਾਂ ਨੂੰ ਇਉਂ ਦਾ ਧਮਾਕਾ ਦੇ ਕੇ ਉਪਕਾਰੀ ਸਤਿਗੁਰੂ ਜੀ ਅੱਗੇ ਨੂੰ ਰਮਦੇ ਰਹੇ। ਭੂਮੀਆਂ ਹੁਣ ਆਪਣੇ ਕਿੱਤੇ ਨੂੰ ਛੱਡਦਾ ਹੈ, ਦੋ ਚਾਰ ਦਿਨ ਟਿੱਕ ਕੇ ਬੈਠਦਾ ਹੈ, ਪਰ ਫਿਰ ਝਾਸਾ ਪੈਂਦਾ ਹੈ। ਸੱਚੇ ਦਾ ਨਾਮ ਵੀ ਜਪਦਾ ਹੈ, ਪਰ ਅਜੇ ਨਾਮ ਤਾਂ ਨਵਾਂ ਫੁੱਟਿਆ ਅੰਗੂਰ ਹੈ ਅਤੇ ਬਣੇ ਹੋਏ ਸੁਭਾਅ ਰੁੱਖ ਹਨ ਪਤਾਲੀ ਜੜ੍ਹਾਂ ਵਾਲੇ। ਪਰ ਇੱਕ ਫਰਕ ਪੈ ਰਿਹਾ ਹੈ, ਅੱਗੇ ਕਰਦਾ ਸੀ ਤਾਂ ਵਫਾਉਂਦਾ ਸੀ ਆਪਣੀ ਕਾਮਯਾਬੀ ਉੱਤੇ, ਹੁਣ ਕਰਦਾ ਹੈ ਤਾਂ ਕਹਿੰਦਾ ਹੈ ਕੀ ਲੀਤਾ ਕਿਸੇ ਦਾ ਤਨ ਹਿਰ ਕੇ। ਤਦੇ ਸਤਿਗੁਰੂ ਜੀ ਕਹਿੰਦੇ ਸਨ ਛੱਡ ਦੇ ਕਿੱਤਾ। ਐਵੇਂ ਦੇ ਜਕੋ ਤੱਕਿਆਂ ਵਿੱਚ ਸੋਚਣ ਲੱਗਾ, ਓਹੋ ਮੈਂ ਤਾਂ ਬਚਨ ਦਿੱਤਾ ਸੀ ਕਿ ਦਇਆ ਕਰਾਂਗਾ, ਅਤੇ ਜੋ ਕੁਛ ਮੈਂ ਕਰਦਾ ਹਾਂ ਇਹ ਤਾਂ ਦਇਆ ਨਹੀਂ। ਜਾਂ ਇਹ ਸੋਚ ਲੱਗੀ ਵੱਡ ਵੱਡ ਕੇ ਖਾਣ, ਤਾਂ ਕਹਿਣ ਲੱਗਾ ਮਨਾ ਛੱਡ ਹੁਣ ਤੂੰ ਘਰ ਪਨਾਉਣੇ ਅਤੇ ਰਾਹ ਖੇੜੇ ਲੋਕਾਂ ਨੂੰ ਖੋਣਾ, ਇਸ ਵਿੱਚ ਦਇਆ ਨਹੀਂ ਅਤੇ ਗਰੀਬ ਮਾਰ ਵੀ ਕਈ ਵੇਰ ਹੋ ਜਾਂਦੀ ਹੈ। ਪਰ ਮਨਾ ਸਦਾ ਬ੍ਰਤ ਕਿਕੂ ਚੱਲੇ, ਨੌਕਰਾਂ ਜੋਗੇ ਰੁਪਏ ਕਿੱਥੋਂ ਆਵਣ, ਖਰਚ ਸ਼ਾਹ ਖਰਚ ਕਿਕੂ ਟੁਰਨ। ਅੱਛਾ ਬਈ ਵਾਹ ਵਾਹ ਫੁਰ ਪਈ, ਚੰਗਾ ਚਲੋ ਰਾਜਾ ਦਾ ਘਰ ਭਲੀਏ। ਇਸ ਵਿੱਚ ਗਰੀਬ ਮਾਰ ਕੋਈ ਨਹੀਂ, ਰਾਜਾ ਸਭ ਤੋਂ ਵੱਡਾ ਅਮੀਰ ਹੈ, ਉਸ ਦਾ ਘਰ ਲੁੱਟਣ ਵਿੱਚ ਕੁਦਇਆ ਵੀ ਕੋਈ ਨਹੀਂ। ਰਾਜੇ ਪਾਸ ਕਿਹੜਾ ਆਪਣਾ ਧਨ ਹੈ ਅਤੇ ਉਸ ਕਿਹੜਾ ਕੰਗਾਲ ਹੋ ਜਾਣਾ ਹੈ। ਬਸ ਠੀਕ ਹੈ ਮਨ ਮੇਰੇ, ਚੱਲ ਹੁਣ ਘਰ ਭਨ ਰਾਜੇ ਦਾ, ਇੱਕੋ ਵੇਰ ਆ ਜਾਏਗੀ ਮਾਇਆ ਚੋਖੀ ਅਤੇ ਢੇਰ ਚਿਰ ਲੰਘ ਜਾਏਗਾ। ਇਹ ਸੋਚ ਕੇ ਉਸਨੇ ਅਗਲੀ ਰਾਤ ਅਮੀਰਾਂ ਵਾਲੇ ਕੱਪੜੇ ਪਹਿਨੇ ਅਤੇ ਮੱਥੇ ਜਿੱਗਾ ਵੀ ਲਾ ਲਈ। ਸੋਹਣਾ ਸ਼ਹਿਜ਼ਾਦਾ ਬਣ ਕੇ ਚਾਰ ਘੜੀ ਰਾਤ ਗਈ ਰਾਜਦੁਆਰ ਚਲਾ ਗਿਆ। ਬੇਚੱਕ ਤੇ ਆਪਣੇ ਮੂੰਹ ਧਿਆਨ ਅੰਦਰ ਜਾਣ ਲੱਗਾ ਤਾਂ ਦਰਬਾਨ ਨੇ ਕਿਹਾ, ਮਹਾਰਾਜ ਆਪ ਕੌਣ ਹੋ ਜੋ ਅੰਦਰ ਜਾਂਦੇ ਹੋ? ਭੂਮੀਏ ਨੂੰ ਸੋਚ ਪੈ ਗਈ, ਝੂਠ ਕਹਾਂ ਕਿ ਸੱਚ? ਮਨ ਨੇ ਕਿਹਾ, ਪ੍ਰਣ ਜੋ ਕੀਤਾ ਹੈ ਕਹੋ ਸੱਚ। ਤਾਂ ਉਸਨੇ ਬੜੀ ਦ੍ਰਿੜਤਾ ਨਾਲ ਆਖਿਆ, ਮੈਂ ਚੋਰ ਹਾਂ। ਦਰਬਾਨ ਸੁਣ ਕੇ ਕਾਬਰਿਆ, ਫਿਰ ਠਿਠੰਬਰਿਆ ਕਿ ਇਹ ਰਾਜਾ ਦਾ ਕੋਈ ਸੰਬੰਧੀ ਰਾਜਕੁਮਾਰ ਹੈ ਜੋ ਬੇਖਟਕੇ ਅੰਦਰ ਲੰਘ ਚੱਲਿਆ ਸੀ, ਮੈਂ ਰੋਕਿਆ ਤਾਂ ਗੁੱਸੇ ਹੋ ਗਿਆ ਅਤੇ ਗੁੱਸੇ ਨਾਲ ਆਪ ਨੂੰ ਚੋਰ ਕਹਿੰਦਾ ਹੈ। ਐਸਾ ਨਾ ਹੋਵੇ ਕਿ ਰਾਜਾ ਨੂੰ ਜਾ ਕਹੇ ਕਿ ਦਰਬਾਨ ਨੇ ਮੇਰੀ ਹੱਤਕ ਕੀਤੀ ਹੈ ਤਾਂ ਮੈਂ ਸਜ਼ਾ ਪਾ ਜਾਵਾਂ, ਮੈਂ ਨਵਾਂ ਆਦਮੀ ਹਾਂ। ਤਾਂ ਕਹਿਣ ਲੱਗਾ, ਅੱਛਾ ਮਹਾਰਾਜ ਜੀ ਜਾਓ, ਖਿਮਾ ਕਰਨੀ। ਭੂਮੀਆ ਚਲਾ ਗਿਆ ਅੰਦਰ ਨੂੰ। ਉਹ ਰਾਹ ਤੇ ਮਹਿਲ ਦਾ ਜਾਣੂ ਸੀ, ਜ਼ਮੀਂਦਾਰ ਵੱਡਾ ਹੋਣ ਕਰਕੇ ਕਈ ਵੇਰ ਆਇਆ ਗਿਆ ਤੇ ਰਾਜੇ ਦੇ ਮੂੰਹ ਚਿੱਤ ਲੱਗਦਾ ਸੀ। ਸਾਰੀਆਂ ਗੁਪਤ ਥਾਵਾਂ ਦੀਆਂ ਸੂਹਾਂ ਵੀ ਕੱਢ ਕਢਾ ਚੁੱਕਾ ਸੀ। ਜਾਂ ਰਾਜੇ ਦਾ ਨਿਜ ਥਾਂ ਲਭਿਓਸ, ਰਾਣੀ ਰਾਜੇ ਦੇ ਗਹਿਣੇ ਲੈ ਦੇ ਕੇ ਸੋਹਣੀ ਤਰ੍ਹਾਂ ਸੰਭਾਲ ਕੇ ਟੁਰਨ ਲੱਗਾ ਤਾਂ ਇੱਕ ਸੋਨੇ ਦੀ ਰਕੇਬੀ ਹੋਰ ਦਿਸੀ ਉਸ। ਇਸ ਨੂੰ ਚਾਹੀ ਉਸ ਤਾਂ ਉਸ ਦੇ ਵਿੱਚ ਕੁਝ ਸੀ, ਟੋ ਕੇ ਦੇਖਣ ਲੱਗਾ ਕਿ ਇਹ ਕੀ ਹੈ। ਤਾਂ ਉਹ ਹੱਥਾਂ ਨੂੰ ਲੱਗ ਗਿਆ, ਹਰਿਆਨ ਹੋ ਕੇ ਚਖਿਓਸ ਤਾਂ ਉਹ ਹਾਜ਼ਮੇ ਦਾ ਚੂਰਨ ਲੱਗਾ, ਪਰ ਦੇਖੋ ਉਸ ਵਿੱਚ ਲੂਣ ਸੀ। ਉਹ ਲੱਗ ਗਿਆ ਭੂਮੀਆਂ ਦੇ ਮੂੰਹ ਨੂੰ। ਭੂਮੀਆਂ ਸੋਚੀ ਪੈ ਗਿਆ, ਹੈ ਮੈਂ ਤਾਂ ਰਾਜੇ ਦਾ ਲੂਣ ਖਾ ਲਿਆ ਹੈ, ਸਤਿਗੁਰ ਨਾਲ ਬਚਨ ਕੀਤਾ ਸੀ ਕਿ ਮੈਂ ਤਾਂ ਲੂਣ ਖਾ ਕੇ ਬੁਰਾ ਨਹੀਂ ਕਰਾਂਗਾ, ਹੁਣ ਚੋਰੀ ਕਿਵੇਂ ਕਰਾਂ। ਪਰ ਨਹੀਂ, ਸਤਿਗੁਰ ਦੀ ਸਿੱਖਿਆ ਇਸ ਵਿੱਚ ਇਹ ਸੀ ਕਿ ਆਪਣੇ ਮਿੱਤਰਾਂ ਅਤੇ ਸੰਬੰਧੀਆਂ ਦਾ ਬੁਰਾ ਨਹੀਂ ਕਰਨਾ, ਕਿਉਂਕਿ ਖਾਣ ਪੀਣ ਦੀ ਸਾਂਝ ਉਹਨਾਂ ਨਾਲ ਆਉਂਦੀ ਹੈ। ਦੂਜੇ ਇਹ ਵੀ ਹੋਊ ਕਿ ਜਿਸ ਦੀ ਨੌਕਰੀ ਕਰੀਏ ਉਸਦਾ ਦਿੱਤਾ ਖਾਈਦਾ ਹੈ, ਉਸਦਾ ਬੁਰਾ ਨਾ ਕਰਨਾ ਵੀ ਇਸ ਵਿੱਚ ਆ ਗਿਆ। ਤੀਸਰੇ ਮੰਗ ਖਾਣ ਵਾਲੇ ਵਾਸਤੇ ਵੀ ਸਿੱਖਿਆ ਹੋਊ ਕਿ ਜਿਸ ਦਾ ਦਿੱਤਾ ਖਾਣਾ ਹੈ ਦਾਤੇ ਦਾ, ਉਸਦਾ ਬੁਰਾ ਨਾ ਕਰੀਏ। ਸੋ ਨਾ ਮੈਂ ਕਿਸੇ ਦਾ ਦਿੱਤਾ ਖਾਂਦਾ ਹਾਂ, ਨਾ ਕਿਸੇ ਦਾ ਚਾਕਰ ਹਾਂ, ਸੰਬੰਧੀਆਂ ਮਿੱਤਰਾਂ ਦਾ ਬੁਰਾ ਮੈਂ ਕਰਦਾ ਹੀ ਨਹੀਂ। ਫਿਰ ਸਿੱਖਿਆ ਤਾਂ ਕਮਾਈ ਗਈ ਹੈ, ਹੈਂ ਹੋਰ ਸੋਚ ਕੇ ਹੈਂ, ਪਰ ਬਚਨ ਤਾਂ ਇਹੋ ਕੀਤਾ ਸੀ ਗੁਰੂ ਜੀ ਨੇ ਕਿ ਲੂਣ ਖਾ ਕੇ ਬੁਰਾ ਨਹੀਂ ਕਰਨਾ। ਲੂਣ ਹੁਣ ਖਾਧਾ ਗਿਆ, ਚਾਹੋ ਕਿਵੇਂ ਖਾਧਾ ਗਿਆ, ਮੈਨੂੰ ਤਾਂ ਬਚਨ ਪਾਲਣਾ ਚਾਹੀਏ। ਜੇ ਮੈਂ ਜੋ ਕੁਛ ਸਮਝਿਆ ਹੈ ਠੀਕ ਨਾ ਨਿਕਲੇ ਤਾਂ ਦਾਤਾ ਗੁਰੂ ਮਿਹਰ ਨਾ ਕਰਸੀ। ਹਾਂਜੀ, ਮਿਹਰ ਨਾਲ ਪਾਪ ਬਖਸ਼ਣੇ ਹਨ, ਮਿਹਰ ਨਾਲ ਮੈਂ ਸੱਚ ਦੇ ਤੀਰਥ 'ਤੇ ਅਪੜਨਾ ਹੈ, ਮਿਹਰ ਨਾਲ ਮੈਂ ਅੱਗੇ ਜਾ ਕੇ ਸੁਖੀ ਹੋਣਾ ਹੈ। ਸੋ ਮਿਹਰ ਲੈਣ ਲਈ ਮੈਂ ਹੁਕਮ ਪਾ ਲੈਣਾ ਹੈ, ਲੂਣ ਖਾ ਕੇ ਬੁਰਾ ਨਹੀਂ ਕਰਨਾ। ਇਹ ਹੁਕਮ ਐਸੀ ਮੈਂ ਬਚਨ ਦਿੱਤਾ ਹੈ ਕਿ ਕਮਾਵਾਂਗਾ, ਇਹ ਪਾਲਣਾ ਹੈ ਜ਼ਰੂਰ। ਹੈਂ, ਫਿਰ ਘਰ ਦਾ ਖਰਚ ਕੀ ਕੋ ਤੁਰੂ? ਅੱਛਾ, ਹੋਰ ਰਾਜਾ ਕੋਈ ਚੱਲ ਸਲਾਂਗੇ? ਚੱਲ ਮਨਾ ਹੁਣ ਚੱਲ। ਇਹੋ ਜਿਹੀਆਂ ਗਿਣਤੀਆਂ ਗਿਣਦਾ ਸਭ ਕੁਛ ਲੀਤਾ ਬੱਧਾ ਉੱਥੇ ਹੀ ਛੋੜ ਕੇ ਭੂਮੀਆਂ ਟੁਰ ਗਿਆ ਅਤੇ ਆਪਣੇ ਸਿਆਣੇ ਰਸਤਿਓਂ ਕਿਸੇ ਚਾਤਰੀ ਨਾਲ ਮਲੱਕੜੇ ਨਿਕਲ ਗਿਆ। ਜਾਂ ਦਿਨ ਹੋਇਆ ਤਾਂ ਰਾਜੇ ਨੇ ਡਿੱਠਾ ਕਿ ਮੇਰੇ ਹੀਰੇ ਪੰਨੇ ਅਤੇ ਰਾਣੀ ਦੇ ਸਾਰੇ ਜਵਾਹਰਾਤ ਦੇ ਗਹਿਣੇ ਇਕੱਠੇ ਕੀਤੇ ਬਧੇ ਪਏ ਹਨ। ਖੋਲੇ ਦੇਖੇ ਸਾਰੇ ਜਿਉਂ ਕੇ ਤਿਉਂ ਸਨ, ਪਰ ਇਹ ਪ੍ਰਤੱਖ ਦਿਸਦਾ ਸੀ ਕਿ ਕੋਈ ਚੋਰ ਆਇਆ ਹੈ ਅਤੇ ਉਹ ਸਭ ਕੁਛ ਲੈ ਚੱਲਿਆ ਸੀ, ਪਰ ਫਿਰ ਕਿਸੇ ਗੱਲੋਂ ਛੱਡ ਕੇ ਟੁਰ ਗਿਆ ਹੈ। ਇਹ ਹੈਰਾਨੀ ਸੀ ਕਿ ਉਹ ਕਿਉਂ ਛੱਡ ਗਿਆ ਹੈ, ਪਰ ਨਾਲ ਹੀ ਰਾਜੇ ਨੂੰ ਗੁੱਸਾ ਸੀ ਮੇਰੇ ਮਹਿਲਾਂ ਤੱਕ ਚੋਰ ਅਪੜ ਕਿਕੋਂ ਗਿਆ ਅਤੇ ਤੁਰ ਅੰਤਹਿਪੁਰ ਵਿੱਚ ਕਿਕੋਂ ਵੜ ਗਿਆ। ਸੋ ਪਹਿਲੀ ਪੁੱਛ ਪਹਿਰੇਦਾਰਾਂ ਨੂੰ ਹੋਈ, ਉਹਨਾਂ ਤੋਂ ਪਤਾ ਲੱਗ ਗਿਆ ਕਿ ਰਾਜਕੁਮਾਰ ਦੇ ਭੇਸ ਵਿੱਚ ਇੱਕ ਆਦਮੀ ਅੰਦਰ ਗਿਆ ਹੈ ਰਾਤ ਨੂੰ। ਉਸ ਗੁੱਸੇ ਨਾਲ ਆਖਿਆ ਵੀ ਸੀ ਕਿ ਮੈਂ ਚੋਰ ਹਾਂ, ਪਰ ਨਵੇਂ ਪਹਿਰੇਦਾਰ ਨੇ ਰਾਜਕੁਮਾਰ ਸਮਝ ਕੇ ਉਸ ਨੂੰ ਲੰਘ ਜਾਣ ਦਿੱਤਾ। ਹੁਣ ਐਸੇ ਦਿਲਾਵਰ ਚੋਰ ਨੂੰ ਪਕੜਨ ਦੀ ਚਾਹ ਰਾਜੇ ਦੇ ਦਿਲ ਵਿੱਚ ਹੋਰ ਥਾਂ ਕਰ ਗਈ ਕਿ ਜੋ ਤਲੀ ਅਤੇ ਦੀਵਾ ਧਰ ਕੇ ਚੋਰੀ ਦਾ ਹੀਆ ਕਰ ਸਕਦਾ ਹੈ। ਸੋ ਹੁਕਮ ਹੋ ਗਿਆ ਅਤੇ ਕੋਤਵਾਲ ਔਰ ਉਸਦੇ ਸੇਵਕ ਲੱਗੇ ਲੱਭਣ। ਇਹਨਾਂ ਲੋਕਾਂ ਨੂੰ ਤਰਸ ਦਇਆ ਨਹੀਂ ਆਉਂਦੀ, ਇਹਨਾਂ ਲੋਕਾਂ ਦਾ ਪਾਪੀਆਂ ਨਾਲ ਵਾਹ ਪੈ ਕੇ ਇਹ ਹਰ ਕਿਸੇ ਨੂੰ ਮਾੜਾ ਸਮਝਣ ਲੱਗ ਜਾਂਦੇ ਹਨ। ਸੋ ਸ਼ੁਬੇ ਵਿੱਚ ਹੀ ਕਈ ਫੜੇ ਜਾਣ ਲੱਗ ਪਏ, ਕਈ ਦਿਨ ਬੀਤ ਗਏ, ਪਕੜ ਪਕੜਾਈ ਹੁੰਦੀ ਰਹੀ, ਕੋਈ ਪਤਾ ਨਾ ਲੱਗਾ ਤਾਂ ਮਾਰ ਕੁਟਾਈਆਂ ਟੁਰ ਪਈਆਂ। ਇਹ ਖਬਰ ਹੁਣ ਭੂਮੀ ਨੂੰ ਵੀ ਆ ਲੱਗੀ ਕਿ ਮੇਰੇ ਕੀਤੇ ਅਪਰਾਧ ਦੇ ਬਦਲੇ ਗਰੀਬ ਮਾਰ ਹੋ ਰਹੀ ਹੈ, ਬੇਗੁਨਾਹ ਫੜੇ ਜਾ ਰਹੇ ਹਨ। ਧਨ ਪੈਸੇ ਵਾਲੇ ਵੱਡੀਆਂ ਦੇ ਕੇ ਛੁੱਟ ਆਉਂਦੇ ਹਨ, ਪਰ ਗਰੀਬਾਂ ਦੀਆਂ ਪਈਆਂ ਖੱਲਾਂ ਉਦੜਦੀਆਂ ਹਨ। ਭੂਮੀਏ ਸੋਚਿਆ, ਸਤਿਗੁਰਾਂ ਦਾ ਤਾਂ ਮੈਨੂੰ ਹੁਕਮ ਸੀ ਕਿ ਗਰੀਬ ਮਾਰ ਨਹੀਂ ਕਰਨੀ, ਪਰ ਗਰੀਬ ਮਾਰ ਹੋ ਰਹੀ ਹੈ। ਭਾਵੇਂ ਮੈਂ ਤਾਂ ਗਰੀਬ ਮਾਰ ਨਹੀਂ ਕਰ ਰਿਹਾ, ਪਰ ਇਹ ਹੋ ਤਾਂ ਮੇਰੇ ਬਦਲੀ ਹੀ ਰਹੀ ਹੈ ਨਾ। ਕਰਾਂ ਮੈਂ ਤੇ ਭਰਨ ਗਰੀਬ, ਤਾਂ ਤੇ ਇਸ ਗਰੀਬ ਮਾਰ ਦਾ ਦੋਸ਼ ਮੇਰੇ ਮੱਥੇ ਹੈ। ਚੱਲ ਏ ਮਨ, ਹੁਣ ਮੌਤ ਕੇ ਬੰਦੀ ਜੋ ਮਿਲੇ ਸੋ ਸਹਿ ਲੈ, ਪਰ ਗਰੀਬਾਂ ਨੂੰ ਛੁਡਾ ਦੇ ਤੇ ਸਤਿਗੁਰਾਂ ਦੀ ਮਿਹਰ ਨਾ ਗੁਆ। ਅੰਤ ਨੂੰ ਪਿਛਲੇ ਕੀਤਿਆਂ ਦਾ ਭੋਗ ਭੋਗਣਾ ਹੀ ਹੈ ਨਾ। ਇਹ ਵਿਚਾਰ ਕੇ ਭੂਮੀਆਂ ਬਣ ਠਣ ਕੇ ਰਾਜੇ ਦੇ ਦਰਬਾਰ ਪਾਸ ਚਲਾ ਗਿਆ ਤੇ ਅਚਾਨਕ ਮਿਲਣ ਦਾ ਦਾਅ ਤੱਕਦਾ ਰਿਹਾ। ਜਦ ਰਾਜਾ ਦਰਬਾਰੋਂ ਬਾਹਰ ਆਇਆ ਤਾਂ ਦਾਅ ਬਚਾ ਕੇ ਫੁਰਤੀ ਨਾਲ ਰਾਜੇ ਦੇ ਸਾਹਮਣੇ ਜਾ ਖੜੋਤਾ। ਹੱਥ ਬੰਨ ਕੇ ਅਰਜ਼ ਕੀਤੀ ਉਸ ਕਿ ਹੇ ਰਾਜਨ, ਤੇਰਾ ਚੋਰ ਮੈਂ ਹਾਂ। ਮੈਂ ਤੇਰਾ ਧਨ ਮਾਲ ਚੁਰਾਇਆ ਸੀ, ਪਰ ਫਿਰ ਉੱਥੇ ਹੀ ਛੱਡ ਕੇ ਟੁਰ ਆਇਆ ਸਾਂ। ਇਹ ਜੋ ਆਪ ਦੇ ਕੋਤਵਾਲ ਦੇ ਕਰਮਚਾਰੀ ਗਰੀਬਾਂ ਨੂੰ ਮਾਰ ਰਹੇ ਹਨ, ਛੁਡਾ ਦੇ। ਜੋ ਉਹ ਸਭ ਬੇਗੁਨਾਹ ਹਨ, ਗੁਨਾਹੀ ਮੈਂ ਹਾਂ, ਮੈਨੂੰ ਜੋ ਦੰਡ ਚਿਤ ਆਵੇ ਦਿਓ। ਰਾਜਾ ਤੇ ਰਾਜੇ ਦੇ ਪਾਸ ਖੜ੍ਹੇ ਅਹਿਲਕਾਰ ਹੱਕੇ ਬੱਕੇ ਰਹਿ ਗਏ ਕਿ ਐਸਾ ਚੋਰ ਕਦੇ ਨਹੀਂ ਸੀ ਸੁਣਿਆ। ਕਿਸ ਦਲੇਰੀ ਤੇ ਹਿਕਮਤ ਨਾਲ ਚੋਰੀ ਕਰਦਾ ਹੈ, ਫਿਰ ਮਾਲ ਧਨ ਛੁੜ ਜਾਂਦਾ ਹੈ, ਫਿਰ ਚੋਰ ਹੋ ਕੇ ਕਿਤਨਾ ਤਰਸਵਾਨ ਹੈ ਕਿ ਗਰੀਬਾਂ ਦਾ ਦੁੱਖ ਦੇਖ ਨਹੀਂ ਸਕਦਾ। ਇਹ ਧਰਮੀ ਹੈ ਕਿ ਕੁਧਰਮੀ? ਤਦ ਰਾਜੇ ਨੇ ਪੁੱਛਿਆ, ਭਾਈ ਤੂੰ ਇਤਨਾ ਮਾਲ ਪਦਾਰਥ ਲੈ ਕੇ ਛੱਡ ਕਿਉਂ ਗਿਆ? ਕੋਈ ਜਾਗ ਪਿਆ ਸੀ ਕਿ ਤੈਨੂੰ ਕੋਈ ਭੁਲੇਖਾ ਲੱਗਾ ਸੀ? ਭੂਮੀਆ, ਨਹੀਂ ਰਾਜਾ, ਸੱਚ ਇਹ ਹੈ ਕਿ ਮੈਨੂੰ ਕੋਈ ਨਹੀਂ ਸੀ ਫੜ ਸਕਦਾ ਅਤੇ ਮੈਨੂੰ ਡਰ ਵੀ ਕੋਈ ਨਹੀਂ ਸੀ, ਪਰ ਮੈਨੂੰ ਗੁਰੂ ਮਿਲਿਆ ਹੈ ਜੋ ਆਕਾਸ਼ਾਂ ਵਿੱਚੋਂ ਉਤਰਿਆ ਹੈ। ਉਹਨ ਮੈਨੂੰ ਤ੍ਰੈ ਸੁਮੱਤਾਂ ਦਿੱਤੀਆਂ ਸਨ, ਉਹਨਾਂ ਵਿੱਚੋਂ ਇੱਕ ਇਹ ਸੀ ਕਿ ਲੂਣ ਖਾ ਕੇ ਬੁਰਾ ਨਹੀਂ ਕਰਨਾ। ਜਦ ਆਪ ਦਾ ਮਾਲ ਪਦਾਰਥ ਮੈਂ ਲੈ ਕੇ ਤੁਰਿਆ ਤਾਂ ਆਪ ਦਾ ਉਸੇ ਥਾਂ ਪਿਆ ਚੂਰਨ ਕਿਵੇਂ ਮੇਰੇ ਮੂੰਹ ਲੱਗ ਗਿਆ। ਸੋ ਰਾਜਾ ਲੂਣ ਖਾਦਾ ਗਿਆ, ਹੁਣ ਮੈਂ ਕਿਵੇਂ ਬੁਰਿਆਈ ਕਰ ਸਕਦਾ ਸਾਂ। ਸੋ ਸਭ ਕੁਛ ਛੋੜ ਕੇ ਤੁਰ ਗਿਆ। ਰਾਜਾ ਇਹ ਸੁਣ ਕੇ ਹੋਰ ਅਚਰਜ ਹੋ ਗਿਆ ਕਿ ਹੈ ਇਹ ਚੋਰ ਹੈ, ਦੁਰਾਚਾਰੀਆ ਕਰਨ ਵਾਲਾ, ਪਰ ਕੈਸਾ ਗੁਰੂ ਆਗਿਆ ਦਾ ਪ੍ਰੇਮੀ ਹੈ ਕਿ ਅੱਖਰ ਅੱਖਰ ਦੀ ਸਿੱਖਿਆ ਪੂਰੀ ਕਰਦਾ ਹੈ। ਇਹ ਕੀ ਹੋਇਆ, ਸ੍ਰਿਸ਼ਟਾਚਾਰੀ ਕਿ ਦੁਰਾਚਾਰੀ? ਫਿਰ ਰਾਜੇ ਨੂੰ ਆਪਣੇ ਰਾਜ ਸ਼ਾਸਨ ਦੀ ਗੱਲ ਫੁਰੀ। ਪੁੱਛਣ ਲੱਗਾ, ਉਹ ਨਿਡਰ ਆਦਮੀ, ਤੈਨੂੰ ਇਹ ਡਰ ਨਹੀਂ ਆ ਰਿਹਾ ਕਿ ਮੈਂ ਤੈਨੂੰ ਦੰਡ ਦੇ ਸਕਦਾ ਹਾਂ? ਕਿਵੇਂ ਸੱਚ ਸੱਚ ਬਿਨਾਂ ਮਾਰੇ ਕੁੱਟੇ ਆਪੇ ਮੇਰੇ ਦੁਆਰੇ ਆ ਕੇ ਦੱਸ ਰਿਹਾ ਹੈ? ਭੂਮੀਆ, ਇਸ ਕਰਕੇ ਰਾਜਾ ਕਿ ਮੈਂ ਆਪਣੇ ਸਤਿਗੁਰ ਨਾਲ ਨੇਮ ਕੀਤਾ ਹੈ ਕਿ ਕਦੇ ਝੂਠ ਨਹੀਂ ਬੋਲਾਂਗਾ, ਸੱਚ ਨਾਲ ਪਿਆਰ ਕਰਾਂਗਾ ਅਤੇ ਸੱਚ ਨੂੰ ਹਿਰਦੇ ਵਿੱਚ ਤਾਰਾਂਗਾ, ਇਸ ਲਈ ਮੈਂ ਸੱਚ ਬੋਲ ਰਿਹਾ ਹਾਂ। ਰਾਜਾ ਹੋਰ ਸੋਚ ਵਿੱਚ ਪੈ ਕੇ, ਤੂੰ ਪਕੜਿਆ ਨਹੀਂ ਗਿਆ, ਆਪੇ ਕਿਉਂ ਆ ਗਿਆ ਹੈ ਰਾਜਦੰਡ ਨੂੰ ਆਪਣੇ ਉੱਤੇ ਲੈਣ ਵਾਸਤੇ? ਭੂਮੀਆ, ਹੇ ਰਾਜਨ, ਮੈਂ ਬੇਨਤੀ ਕਰ ਚੁੱਕਾ ਹਾਂ ਕਿ ਮੇਰਾ ਸਤਿਗੁਰੂ ਨਾਲ ਬਚਨ ਹੈ ਕਿ ਗਰੀਬ ਮਾਰ ਨਹੀਂ ਕਰਾਂਗਾ, ਅਤੇ ਹੁਣ ਆਪ ਦੇ ਕਰਮਚਾਰੀ ਗਰੀਬਾਂ ਨੂੰ ਮਾਰ ਕੁੱਟ ਰਹੇ ਹਨ ਅਤੇ ਇਸ ਦਾ ਕਾਰਨ ਮੈਂ ਹਾਂ। ਇਸ ਕਰਕੇ ਮੈਂ ਆਇਆ ਹਾਂ ਕਿ ਕਰਾਂ ਮੈਂ ਅਤੇ ਭਰਨ ਗਰੀਬ, ਇਹ ਕਿਉਂ ਨਹੀਂ ਕਰੇ ਭੂਮੀਆਂ ਅਤੇ ਭਰੇ ਵੀ ਭੂਮੀਆਂ? ਰਾਜਾ ਹੋਰ ਅਚੰਬਾ ਹੋ ਕੇ, ਹੈਂ ਓਏ, ਤੂੰ ਭੂਮੀਆਂ ਹੈ? ਤੂੰ ਤਾਂ ਸਾਡਾ ਇੱਕ ਵੱਡਾ ਜ਼ਿਮੀਂਦਾਰ ਹੈ, ਤੂੰ ਬੜਾ ਦਾਨੀ ਪ੍ਰਸਿੱਧ ਹੈ, ਸਾਧ ਸੇਵੀ ਹੈ, ਤੂੰ ਚੋਰ? ਤੂੰ ਤੂੰ ਤਾਂ ਅਸੀਂ ਧਰਮੀ ਜਾਣਿਆ ਹੋਇਆ ਸੈਂ। ਭੂਮੀਆਂ, ਠੀਕ ਹੈ ਜੀਓ, ਮੈਂ ਵੀ ਆਪਣੇ ਆਪ ਨੂੰ ਧਰਮੀ ਸਮਝਦਾ ਸਾਂ, ਜੋ ਮੈਂ ਚੋਰੀ ਕਰਕੇ ਤਾੜਾ ਮਾਰ ਕੇ ਧਨ ਲਿਆਉਂਦਾ ਸਾਂ, ਸੋ ਮੈਂ ਪਰਸਵਾਰਥ ਅਤੇ ਸਾਧ ਸੇਵਾ 'ਤੇ ਲਾਉਂਦਾ ਸਾਂ। ਸਮਝਦਾ ਸਾਂ ਕਿ ਮੈਂ ਪੁੰਨੀ ਹਾਂ, ਦਾਨ ਜੋ ਕਰਦਾ ਹਾਂ। ਪਰ ਵੇਖ ਰਾਜਾ, ਇੱਕ ਦਿਨ ਆ ਗਿਆ ਉਹ ਸੰਤ, ਸੰਤ ਕੇ ਆਪ ਰੱਬ ਦੀ ਜੋਤ, ਉਹਨ ਮੇਰੇ ਨੈਣ ਖੋਲੇ, ਉਹ ਆਖੇ ਤੇਰੇ ਘਰ ਦਾ ਅੰਨ ਨਹੀਂ ਖਾਣਾ, ਤੇਰਾ ਅੰਨ ਪਾਪ ਦੀ ਕਮਾਈ ਦਾ ਹੈ। ਮੈਂ ਪੁੰਨੀ ਬਣ ਬਣ ਬਾਹਾਂ, ਉਹ ਆਖੇ ਨਹੀਂ, ਤੇਰੀ ਕਮਾਈ ਪਾਪਾਂ ਭਰੀ ਹੈ, ਜਿਸ ਵਿੱਚ ਲੋਕਾਂ ਦਾ ਦੁੱਖ ਕਸ਼ਟ ਅਤੇ ਪੀੜਾ ਭਰੀ ਪਈ ਹੈ। ਲੈ ਰਾਜਾ, ਮੈਂ ਮੰਨ ਗਿਆ, ਪਰ ਮੈਂ ਕਿਹਾ ਮੇਰਾ ਸੁਭਾਅ ਹੋ ਚੁੱਕਾ ਹੈ ਇਸ ਕੰਮ ਦਾ, ਉਹ ਛੁੱਟਣ ਨਹੀਂ ਲੱਗਾ। ਉਸ ਦਾਤੇ ਨੇ ਮੈਥੋਂ ਤ੍ਰੈ ਪ੍ਰਣ ਲਏ ਜੋ ਮੈਂ ਦੱਸੇ ਹਨ। ਉਹਨਾਂ ਨੇ ਮੈਨੂੰ ਆਖਿਆ, ਜੇ ਮਿਹਰ ਦਾ ਲੋੜਵੰਦ ਹੈ ਤਾਂ ਇਹਨਾਂ 'ਤੇ ਤਨੋ ਮਨੋ ਅਮਲ ਕਰ। ਜਦੋਂ ਤੁਰ ਗਏ, ਮੈਂ ਉਹਨਾਂ ਦੇ ਤਿੰਨਾਂ ਹੀ ਹੁਕਮਾਂ 'ਤੇ ਅਮਲ ਕਰਨ ਲੱਗਾ। ਹੁਣ ਮੈਂ ਜਦ ਚੋਰੀ ਕਰਨ ਕੇ ਡਾਕੇ ਮਾਰਨ ਵਿੱਚ ਜਾਵਾਂ ਤਾਂ ਮੈਂ ਕਈ ਵਾਰ ਦੁਖੀ ਹੋ ਜਾਵਾਂ ਲੁਟੀਂਦਿਆਂ ਦਾ ਦੁੱਖ ਦੇਖ ਕੇ। ਅੱਗੇ ਤਾਂ ਮੈਂ ਦੁੱਖ ਦੇਖ ਕੇ ਦੁਖੀ ਨਹੀਂ ਸਾਂ ਹੁੰਦਾ, ਜਿਵੇਂ ਸ਼ਿਕਾਰੀ ਮਰਦੇ ਪਸ਼ੂ ਪੰਖੀਆਂ ਦੀ ਤੜਫਣੀ ਵੇਖ ਕੇ ਉਦਾਸੀ ਨਹੀਂ ਖਾਂਦੇ, ਤਿਵੇਂ ਮੈਂ ਵੀ ਇਨਸਾਨਾਂ ਦੀ ਤੜਫਣੀ ਵਿਲਕਣੀ ਉੱਤੇ ਨਾ ਪਸੀਜਣ ਨੂੰ ਬਹਾਦਰੀ ਸਮਝਦਾ ਸਾਂ। ਪਰ ਹੁਣ ਗੁਰੂ ਕੀ ਦੱਸੀ ਦਇਆ ਉਪਜਣ ਲੱਗ ਪਈ। ਨਾਲੇ ਉਹਨਾਂ ਕਿਹਾ ਸੀ ਕਿ ਇਹ ਕਿੱਤਾ ਛੱਡ ਦੇ, ਮਾੜਾ ਹੈ ਪਰ ਮੈਥੋਂ ਛੁੱਟੇ ਨਾ। ਪਰ ਜਦ ਹੁਣ ਜੇ ਕਿਸੇ ਨੂੰ ਖੋਹਾਂ ਤਾਂ ਦਇਆ ਉਪਜੇ। ਮੈਂ ਚਾਹਾਂ ਕਿ ਮੈਂ ਗਰੀਬ ਨੂੰ ਛੱਡਾਂ ਅਤੇ ਅਮੀਰਾਂ ਨੂੰ ਲੁੱਟਾਂ, ਪਰ ਕਈ ਵਾਰ ਪਤਾ ਨਾ ਲੱਗੇ ਕਿ ਅਮੀਰ ਹੈ ਕਿ ਗਰੀਬ। ਸੋ ਮੈਨੂੰ ਫਿਕਰ ਪਿਆ ਕਿ ਇਸ ਕੰਮ ਵਿੱਚ ਅਣਜਾਣੇ ਗਰੀਬ ਮਾਰ ਹੋ ਜਾਂਦੀ ਹੈ। ਇਸ ਕਰਕੇ ਮੈਂ ਕਿਹਾ ਕਿਸੇ ਰਾਜੇ ਦਾ ਘਰ ਭੰਨ ਕੇ ਵਰਾ ਦੋ ਵਰੇ ਆਰਾਮ ਕਰਾਂ ਅਤੇ ਨਿਰਸੰਸੇ ਹੋ ਜਾਵਾਂ ਕਿ ਗਰੀਬ ਮਾਰ ਮੈਂ ਨਹੀਂ ਕਰ ਰਿਹਾ। ਇਉਂ ਕਰਕੇ ਰਾਜਾ, ਤੇਰੇ ਘਰ ਚੋਰੀ ਕਰਨ ਲਈ ਆਇਆ ਸਾਂ, ਇਸੇ ਗਰੀਬ ਮਾਰ ਨਾ ਕਰਨ ਨੇ ਹੁਣ ਤੇਰੇ ਸਾਹਮਣੇ ਲਿਆ ਖੜਾ ਕੀਤਾ ਹੈ। ਦੂਜੇ ਉਪਦੇਸ਼, ਲੂਣ ਖਾ ਕੇ ਬੁਰਾ ਨਹੀਂ ਕਰਨਾ ਨੇ ਮੈਥੋਂ ਤੇਰੀ ਚੋਰੀ ਕੀਤੀ ਦੌਲਤ ਛੁਟਵਾਈ ਸੀ। ਇਸਨੇ ਸਾਕਾਂ ਮਿੱਤਰਾਂ ਅਤੇ ਜਿਨ੍ਹਾਂ ਦਾ ਕਦੇ ਵੀ ਕੁਛ ਖਾਧਾ ਸੀ ਉਹਨਾਂ ਦੇ ਬੁਰੇ ਕਰਨੋਂ ਰੋਕ ਲਿਆ। ਤੀਸਰੇ ਇਸ ਪ੍ਰਣ ਨੇ ਕਿ ਸਦਾ ਸੱਚ ਬੋਲਾਂਗਾ, ਆਪਦੇ ਸਾਹਮਣੇ ਸਭ ਕੁਛ ਠੀਕ ਠੀਕ ਦੱਸ ਦੇਣ ਲਈ ਆਖਿਆ ਹੈ। ਹੁਣ ਜੋ ਜੀ ਕਰੇ ਕਰੋ, ਮੈਂ ਭੋਗਣ ਲਈ ਤਿਆਰ ਹਾਂ। ਰਾਜਾ ਸੁਣ ਕੇ ਹੋਰ ਹੈਰਾਨ ਹੋਇਆ, ਸੋਚੇ ਕਿਸ ਦਾ ਗੁਰੂ ਕੋਈ ਅਚਰਜ ਅਕਲ ਦਾ ਕੋਟ ਹੈ ਕਿ ਕਿਸ ਤਰ੍ਹਾਂ ਇਸ ਤੋਂ ਪਾਪ ਕਰਮ ਛੁਡਵਾਏ। ਸੋ ਚਸ ਬੁਰਾ ਹੁੰਦਾ ਹੈ ਪਰ ਏਕੀ ਕੋ ਉਸ ਘੇਰੇ ਵਿੱਚ ਆ ਗਿਆ ਹੈ ਕਿ ਸਾਰਾ ਜਸ ਚੋਰੀ ਡਾਕੇ ਦਾ ਇਸ ਦਾ ਆਪੇ ਛੁੱਟ ਜਾਏ। ਪਰ ਹਾਂ, ਉਹ ਗੁਰੂ ਨਿਰਾਕਲ ਦਾ ਕੋਟ ਨਹੀਂ, ਜ਼ਰੂਰ ਤੇਜ ਵਾਲਾ ਹੈ, ਸਤਿਆ ਵਾਲਾ ਹੈ ਕਿ ਜਿਸ ਦੇ ਆਖੇ ਦਾ ਐਡਾ ਡੂੰਘਾ ਅਸਰ ਡਾਕੂਆਂ ਤੇ ਚੋਰਾਂ ਤੇ ਹੁੰਦਾ ਹੈ। ਐਸੇ ਗੁਰੂ ਦੇ ਦਰਸ਼ਨ ਕਰਨੇ ਚਾਹੀ। ਤਾਂ ਰਾਜਾ ਫਿਰ ਖੁਸ਼ੀ ਨਾਲ ਮੁਸਕਰਾਇਆ ਤੇ ਕਹਿਣ ਲੱਗਾ, ਤੇਰਾ ਗੁਰੂ ਕਿੱਥੇ ਹੈ? ਭੂਮੀਏ ਕਿਹਾ, ਉਹ ਆਪਣੇ ਰੰਗ ਚਲੇ ਗਏ, ਪਤਾ ਨਹੀਂ ਕਿੱਧਰ। ਰਾਜਾ, ਉਸਦਾ ਨਾਂ ਕੀ ਹੈ? ਭੂਮੀਆ, ਮੈਂ ਤਾਂ ਨਾਮ ਪੁੱਛ ਨਹੀਂ ਸਕਿਆ, ਪਰ ਲੋਕਾਂ ਮੈਨੂੰ ਪਿੱਛੋਂ ਦੱਸਿਆ ਸੀ ਕਿ ਉਹ ਗੁਰੂ ਨਾਨਕ ਦੇਵ ਜੀ ਸੀਗੇ ਜੋ ਲਾਹੌਰ ਦੇ ਦੇਸ਼ ਤੋਂ ਆਏ ਸੀ। ਰਾਜਾ ਕੰਬ ਕੇ, ਹੈਂ, ਉਹ ਜਿਸ ਨੂਰ ਸ਼ਾਹ ਨੂੰ ਸਵਾਰਿਆ ਹੈ? ਵਜ਼ੀਰ, ਹਾਂ ਰਾਜਨ, ਉਹ ਹੈ ਗੁਰੂ ਨਾਨਕ, ਇੱਧਰ ਦੀ ਲੰਘ ਗਏ ਸੁਣੇ ਹਨ। ਰਾਜਾ ਜੀ ਵਿੱਚ ਸ਼ੌਕ, ਐਸੇ ਮਹਾਂ ਜਯੋਤੀ ਦੇ ਦਰਸ਼ਨ ਨਾ ਹੋਏ। ਭੂਮੀਏ ਨੂੰ, ਸੁਣ ਭਾਈ, ਤੂੰ ਆਪਣੇ ਮੂੰਹੋਂ ਅੱਜ ਆਪਣੇ ਪਾਪਾਂ ਨੂੰ ਮੰਨਿਆ ਹੈ, ਮੈਨੂੰ ਚਾਹੀਦਾ ਹੈ ਕਿ ਤੈਨੂੰ ਦੰਡ ਦੇਵਾਂ, ਪਰ ਦੰਡ ਦੇਣ ਨਾਲ ਤੂੰ ਕੈਦ ਵਿੱਚ ਜਾ ਕੇ ਤੰਗ ਪਵੇਂਗਾ, ਉੱਥੇ ਹੋਰ ਤੇਰੇ ਵਰਗੇ ਤੈਨੂੰ ਮਿਲਣਗੇ। ਮੈਨੂੰ ਡਰ ਹੈ ਕਿ ਤੂੰ ਉੱਥੇ ਉਹਨਾਂ ਦੇ ਕੁਸੰਗ ਨਾਲ ਮੁੜ ਪਾਪਾਂ ਵਿੱਚ ਪੈ ਜਾਏਗਾ। ਜੇ ਮੈਂ ਤੈਨੂੰ ਛੱਡਦਾ ਹਾਂ ਤਾਂ ਮੇਰਾ ਨਿਆਂ ਪੂਰਾ ਨਹੀਂ ਹੁੰਦਾ, ਪਰ ਅਸਲ ਨਿਆਂ ਹੈ ਪਾਪੀਆਂ ਨੂੰ ਸੁਧਾਰ ਦੇਣਾ। ਮੈਨੂੰ ਜਾਪਦਾ ਹੈ ਕਿ ਮੈਥੋਂ ਵੱਡਾ ਬ੍ਰਹਮ ਲੋਕ ਦਾ ਰਾਜਾ ਤੈਨੂੰ ਦੰਡ ਵੀ ਦੇ ਗਿਆ ਹੈ ਤੇ ਸੁਧਾਰ ਵੀ ਗਿਆ ਹੈ। ਤੂੰ ਜੋ ਪੁੰਨੀ ਮਸ਼ਹੂਰ ਸੈਂ, ਅੱਜ ਪਾਪੀ ਪ੍ਰਸਿੱਧ ਹੋ ਗਿਆ। ਜਸ ਜੀਵਨ ਅਪਜਸ ਮਰਨ, ਅਪਜਸ ਦੀ ਮੌਤ ਦਾ ਤੈਨੂੰ ਦੰਡ ਆਪੇ ਮਿਲ ਗਿਆ ਹੈ। ਬਾਕੀ ਉਹ ਤੈਨੂੰ ਸੁਧਾਰ ਦੇ ਰਸਤੇ ਐਸਾ ਪਾ ਗਿਆ ਹੈ ਕਿ ਤੂੰ ਆਪੇ ਸੁਧਰ ਜਾਣਾ ਹੈ, ਖਬਰੇ ਸੁਧਰ ਹੀ ਗਿਆ ਹੈ। ਚੋਰੀ ਹੁਣ ਤੂੰ ਕਰ ਨਹੀਂ ਸਕਦਾ, ਤਾੜਾ ਮਾਰ ਨਹੀਂ ਸਕਦਾ, ਕਿਉਂਕਿ ਇਸ ਵਿੱਚ ਗਰੀਬ ਮਾਰ ਹੁੰਦੀ ਹੈ। ਅਮੀਰਾਂ ਤੇ ਰਾਜਿਆਂ ਨੂੰ ਤੂੰ ਲੁੱਟ ਨਹੀਂ ਸਕਦਾ। ਜੋ ਜਦ ਸ਼ੁਭਾ ਪਏ, ਸਭ ਤੋਂ ਪਹਿਲਾਂ ਤੈਨੂੰ ਪੁੱਛ ਹੋਣੀ ਹੈ ਤੇ ਤੂੰ ਸੱਚ ਬੋਲਣਾ ਹੈ, ਇਉਂ ਤੂੰ ਆਪੇ ਹੀ ਪਕੜੇ ਜਾਣਾ ਹੈ। ਸੋ ਤੇਰੇ ਲਈ ਚੋਰੀ ਤਾੜਾ ਕਰ ਸਕਣਾ ਕਠਿਨ ਹੋ ਗਿਆ। ਤੇਰੇ ਸੱਚੇ ਵੈਦ ਨੇ ਐਸਾ ਦਾਰੂ ਤੈਨੂੰ ਦਿੱਤਾ ਹੈ ਕਿ ਤੂੰ ਹੁਣ ਆਪੇ ਸਾਧ ਬਣ ਜਾਏਗਾ। ਪਰ ਸ਼ਾਬਾਸ਼ੇ ਤੇਰੇ ਕਿ ਤੂੰ ਹੁਕਮ ਤੇ ਪਹਿਰਾ ਦਿੱਤਾ ਹੈ ਤੇ ਜਿੰਦ ਖਤਰੇ ਵਿੱਚ ਪਾ ਕੇ ਵੀ ਤੂੰ ਹੁਕਮ ਪਾ ਲਿਆ ਹੈ। ਸੋ ਜਦ ਮੈਂ ਦੇਖਦਾ ਹਾਂ ਕਿ ਤੂੰ ਹੁਣ ਭਲਾ ਹੋ ਚੱਲਿਆ ਹੈ ਤੇ ਨਾਲੇ ਤੇਰੇ ਵਿੱਚ ਬਲ ਹੈ, ਸਾਹਸ ਹੈ, ਸਤਿਆ ਹੈ, ਅਣਖ ਹੈ, ਸੱਚ ਉੱਤੇ ਪਹਿਰਾ ਦੇਣ ਦਾ ਹੀਆ ਹੈ, ਤੇ ਹੁਣ ਇਹਨਾਂ ਗੁਣਾਂ ਨਾਲ ਤੂੰ ਇਤਨਾ ਭਲਾ ਹੋ ਜਾਣਾ ਹੈ ਕਿ ਮਹਾਤਮਾ ਤੇਰੇ ਦਰਸ਼ਨਾਂ ਨੂੰ ਆਇਆ ਕਰਨਗੇ। ਸੋ ਮੈਂ ਖਿਮਾ ਕਰਦਾ ਹਾਂ ਤੇ ਤੈਨੂੰ ਛੱਡਦਾ ਹਾਂ, ਪਰ ਮੇਰੀ ਅੱਖ ਤੇਰੇ ਤੇ ਰਹੇਗੀ, ਇਹ ਦੇਖਣ ਲਈ ਕਿ ਤੂੰ ਗੁਰੂ ਦੇ ਦੱਸੇ ਰਾਹ ਤੇ ਤੁਰ ਰਿਹਾ ਹੈ ਤੇ ਪਰਜਾ ਨੂੰ ਦੁਖਾ ਤਾਂ ਨਹੀਂ ਰਿਹਾ। ਕੁਛ ਸਮਾਂ ਲੰਘ ਗਿਆ, ਭੂਮੀਆ ਸੱਚਮੁੱਚ ਸੰਤ ਹੋ ਗਿਆ, ਪਾਪ ਕਰਮ ਉਸਦੇ ਸਾਰੇ ਛੁੱਟ ਗਏ, ਦਇਆ ਵਾਲੇ ਪੁੰਨ ਦਾਨ ਉਸ ਵਿੱਚ ਵਸ ਗਏ, ਸੱਚ ਟਿਕ ਗਿਆ ਉਸਦੇ ਅੰਦਰ ਜਿਸਨੇ ਸਾਰੇ ਪਾਪ ਧੋ ਕੱਢੇ। ਨਾਮ ਨੇ ਅੰਦਰ ਸਵੱਛ ਕਰ ਦਿੱਤਾ ਬਾਰੀਕ ਮੈਲਾਂ ਤੋਂ ਤੇ ਪਿਛਲੇ ਕਰਮਾਂ ਦੀ ਕਾਈ ਤੋਂ। ਨਾਮ ਨੇ ਬਲ ਭਰ ਦਿੱਤਾ ਨੇਕੀ ਦਾ, ਹਾਂ, ਨਾਮ ਨੇ ਰਸ ਲਾ ਦਿੱਤਾ ਆਤਮ ਰਸ। ਭੂਮੀਏ ਦੇ ਹੁਣ ਦੇ ਹਾਲ ਸੁਣ ਸੁਣ ਕੇ ਰਾਜੇ ਨੂੰ ਪ੍ਰਤੀਤ ਹੋ ਆਈ ਕਿ ਇਹ ਪੂਰਨ ਸੰਤ ਹੋ ਗਿਆ ਹੈ। ਤਾਂ ਉਸਨੇ ਭੂਮੀਏ ਨੂੰ ਸੱਦ ਕੇ ਕਿਹਾ, ਮੈਂ ਤੈਨੂੰ ਗੁਰੂ ਧਾਰਨ ਕਰਦਾ ਹਾਂ, ਤੂੰ ਮੈਨੂੰ ਦੀਖਿਆ ਦੇ। ਤਾਂ ਭੂਮੀਏ ਆਖਿਆ, ਰਾਜਾ, ਮੈਂ ਤਾਂ ਅਜੇ ਸਿੱਖ ਵੀ ਨਹੀਂ ਹਾਂ, ਗੁਰੂ ਤਾਂ ਉਹ ਆਪ ਹੈ ਜਿਸਨੇ ਮੇਰੇ ਜਿਹੇ ਪਾਪੀ ਨੂੰ ਪਾਪ ਵਿੱਚੋਂ ਕੱਢ ਕੇ ਮਿਹਰ ਵਿੱਚ ਪਹੁੰਚਾ ਦਿੱਤਾ। ਰਾਜਾ, ਮਿਹਰ ਹੋਈ ਨਾਮ ਰਸ ਵਿੱਚ ਪਹੁੰਚ ਪੈਣਾ, ਮੈਨੂੰ ਸੋਝੀ ਆਈ ਏ ਹੁਣ, ਮਿਹਰ ਹੈ ਨਾਮ ਰਸ, ਨਾਮ ਰਸ। ਹਾਂ, ਜੇ ਤੂੰ ਚਾਹੁੰਦਾ ਹੈ ਤਾਂ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਧਾਰਨ ਕਰ। ਰਾਜੇ ਨੇ ਕਿਹਾ, ਉਹ ਕਿੱਥੇ ਹਨ? ਤਾਂ ਭੂਮੀ ਨੇ ਕਿਹਾ, ਉਹ ਤਾਂ ਦੂਰ ਚਲੇ ਗਏ ਹਨ, ਪਰ ਉਹ ਜਾਣਨਹਾਰ ਹਨ, ਪ੍ਰੇਮ ਦੀ ਆਵਾਜ਼ ਦੂਰ ਤੋਂ ਸੁਣਦੇ ਹਨ ਤੇ ਪ੍ਰੇਮ ਭਾਵ ਕਰਕੇ ਪ੍ਰਗਟ ਹੋ ਜਾਂਦੇ ਹਨ। ਤੂੰ ਧਰਮਸਾਲ ਬਣਾਓ ਜਿੱਥੇ ਕੀਰਤਨ ਹੋਵੇ ਤੇ ਆਪ ਵੀ ਆ ਕੇ ਸੁਣਿਆ ਕਰ। ਕੀਰਤਨ? ਰਾਜਾ ਉਸ ਗੁਰੂ ਦੀ ਬਾਣੀ ਦਾ ਹੋਵੇ ਜੋ ਮੇਰੇ ਡੇਰੇ ਦੇ ਕੁਝ ਸੱਜਣ ਹੁਣ ਕਰਦੇ ਹਨ। ਗੁਰੂ ਜੀ ਤਾਂ ਤਦੋਂ ਚਲੇ ਗਏ ਸਨ, ਪਰ ਮੇਰੇ ਸੇਵਕ ਨੂਰ ਸ਼ਾਹ ਤੋਂ ਜਾ ਕੇ ਗੁਰੂ ਜੀ ਦੀ ਬਾਣੀ ਕੁਛ ਲਿਖ ਕੇ ਲੈ ਆਏ ਹਨ। ਉਸ ਦਾ ਅਸੀਂ ਕੀਰਤਨ ਕਰਦੇ ਹਾਂ। ਸੋ ਜੇ ਸ਼ਰਧਾ ਹੋ ਆਈ ਹੈ ਹੇ ਰਾਜਾ, ਤਾਂ ਧਰਮਸਾਲ ਪਵਾਓ ਅਤੇ ਇਹ ਕਾਰਜ ਕਰੋ। ਮੇਰੇ ਘਰ ਹੁਣ ਇਹ ਸਦਾ ਬ੍ਰਤ ਨਹੀਂ ਰਿਹਾ, ਪਰ ਹਾਂ ਲੰਗਰ ਗੁਰੂ ਕਾ ਹੁੰਦਾ ਹੈ। ਜਿਤਨਾ ਮੇਰਾ ਵਿੱਤ ਹੈ ਉਸ ਮੁਜਬ ਜੋ ਧਰਮ ਨਾਲ ਆਉਂਦਾ ਹੈ ਮੈਂ ਵੰਡ ਛਕਦਾ ਹਾਂ। ਤਾਂ ਰਾਜੇ ਨੇ ਧਰਮਸਾਲ ਪਵਾਈ, ਧਰਮਸਾਲ ਨਾਲ ਲੰਗਰ ਲਾ ਦਿੱਤਾ ਗੁਰੂ ਨਾਨਕ ਦੇ ਨਾਮ ਦਾ। ਜੋ ਕੋਈ ਆਵੇ ਅਤਿਥੀ, ਪਰਦੇਸੀ, ਲੋੜਵੰਦ, ਸਾਧ ਸੰਤ ਉੱਥੇ ਪ੍ਰਸ਼ਾਦ ਛਕੇ। ਤੀਸਰੇ ਪੈਰ ਉੱਥੇ ਕੀਰਤਨ ਹੋਵੇ। ਭੂਮੀਏ ਦੇ ਸੇਵਕ ਜੋ ਹੁਣ ਗੁਰੂ ਕੇ ਸਿੱਖ ਅਖਵਾਉਂਦੇ ਸੇ ਕੀਰਤਨ ਕਰਿਆ ਕਰਨ। ਦੂਰੋਂ ਨੇੜਿਓਂ ਵੀ ਸਿੱਖ ਕਦੇ ਕਦੇ ਆ ਜੁੜਦੇ ਸਨ। ਰਾਜਾ ਆਪ ਕੀਰਤਨ ਸੁਣਨ ਆਇਆ ਕਰੇ, ਹੋਰ ਕਈਆਂ ਨੂੰ ਵੀ ਪ੍ਰੇਮ ਹੋ ਆਇਆ। ਭੂਮੀਏ ਅਤੇ ਰਾਜੇ ਦੀ ਇੰਨੀ ਨਿਸ਼ਾ ਹੋਈ ਕਿ ਉਸਨੂੰ ਆਪਣੇ ਵਜ਼ੀਰਾਂ ਵਿੱਚ ਥਾਂ ਦੇ ਦਿੱਤੀ। ਉਸ ਕਿ ਜੋ ਸੱਚਾ ਭਲਾ ਹੈ, ਦਇਆਵਾਨ ਹੈ ਅਤੇ ਮਨ ਵਿੱਚ ਬਲ ਰੱਖਦਾ ਹੈ ਨੇਕੀ ਦਾ ਅਤੇ ਭਾਵ ਰੱਖਦਾ ਹੈ ਰੱਬ ਦਾ, ਇਹ ਰਾਜ ਦੇ ਕੰਮ ਧਰਮ ਨਾਲ ਨਿਭਾਏਗਾ। ਆਪ ਰਾਜਾ ਹੁਣ ਇਸ ਅਰਦਾਸ ਵਿੱਚ ਰਿਹਾ ਕਰੇ ਕਿ ਕਦੇ ਹੇ ਗੁਰੂ ਨਾਨਕ ਤੇਰੇ ਦੀਦਾਰ ਹੋਣ ਅਤੇ ਮੈਂ ਵੀ ਦਰਸ਼ਨ ਕਰਾਂ ਅਤੇ ਮਨ ਦੀਆਂ ਮੁਰਾਦਾਂ ਪ੍ਰਾਪਤ ਕਰਾਂ। ਭੂਮੀਆਂ ਜੋ ਭੂਮੀ ਦਾ ਭਾਰ ਅਤੇ ਪਾਪ ਦਾ ਮੋਢੀਵਾਲ ਸੀ, ਹੁਣ ਪਿਆਰ, ਧਰਮ, ਨੇਕੀ ਅਤੇ ਸੱਚੇ ਨਾਮ ਦਾ ਪ੍ਰਚਾਰ ਕਰਨ ਵਾਲਾ ਹੋ ਗਿਆ। ਥੋਹਰ ਦਾ ਪੇੜ ਮਲਿਆਗਰ ਦਾ ਚੰਦਨ ਬਣ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।